भगत रविदास जी महाराज उस दौर देच बनारस देच पैदा होए ने जद के भगती भाव दे संगीत नाल भारत दा कौना कौना सरशार होया होया सी। हर पासे भगती लहर, हर पासे भगत भावना देच डुबे हुए महापुरुष साहेब गुरु नानक देव जी महाराज दा वाक है, वैसे ता हर जुग जुग भगत उपाया पैज रखदा आया राम राजे हर युग देच हर समय देच भगत होंदे रहने संत होंदे रहने, लेकिन भारत दा मध्य काल भक्ति काल मनिया गया, जिस देच चौ दिशा देच भगत ही भगत पैदा होए। उसी भक्ति काल देच सूफी फकीरा ने भी अपने अमर संगीत दे राही इस देश नू अध्यात्मिक तौर ते सरसब्ज कीता और मानसिक तौर ते उच्चा कीता, जीवन दी जाच दसी। रविदास जी महाराज उन्हां ही सिरमौर भगतां विचों एक महान भगत ने पेशे दे चमार पर चमड़े तो उच्चे जीण वाले, पेशे तो मोची चमड़े दा कम करन वाले, पर शरीर दे चमड़े तो उच्चे होके उन्होंने सारी जिंदगी बतीत की। शरीर दे तल दे उते जो जी रहा है, चमड़ी दे तल दे उते जो जी रहा है, इंद्रियां दे तल दे उते जो जी रहा है, वास्तविक चमार ते ओही है, क्योंकि वो वेखदा है चमड़े नू, चमड़े नू ही सवारना जिंदगी दा मनोरथ है, चमड़े खलड़ी दा ही रस मारना जीवन दा लक्ष्य है। ऐसे पुरुषां नू चमार आखिया जा सकदा है। चमड़े दा कम करदिआं होइआं सुरत चमड़े तो उच्ची रखनी, ए कोई भगत रविदास जी महाराज तो सिखे। उन्हां दा काल ऐसा सी कि चारों पासे रविदास ने अपनी भक्ति संगीत नाल प्रभावित कीता। हैरानगी दी गल है कि अनपढ़ जद विद्यक मंदरां दे दरवाजे भी आप लई बंद ने, धार्मिक मंदरां दे द्वार ते बंद ही सन, लेकिन ऐसी अगम्मी विद्या आप दे अंदरों फुटी, ऐसा अगम्मी संगीत आप दी चेतना दे चों प्रफुल्लत होया। दरअसल ये हकीकत है कि परमात्मा जद भी किसे दे अंदरों प्रगट होंदा है, बस वो गीत राही संगीत राही। संगीत और गीत परमात्मा दे बहुत निकट है, बहुत निकट है। संगीत एक कला है, गीत एक कला है, ते परमात्मा स्वयं भी एक कलाकार है, ऐसा महान कलाकार कि उसकी कला चारों पासे सानू देखण नू मिलदी है। एक निक्का जिहा बीज धरती दे बो के जदों अंकुरित होंदा है, कोमल रूप उसका धरती तो बाहर निकलता है, सहजे सहजे विकसित होंदा है, शाखां पत्ते फिर उस दे चों जद फुल खिड़दे ने फल लगदे ने, एक ऐसी महान कला है कि उस अदुत्ती कलाकार नू दाद दित्ते बिना रह नहीं सकदा मनुख अध्यात्म वास। उसकी कला चारों पासे फैली हुई है, सागर दे चों भाप उठती है, उमड़ उमड़ के वो चारों पासे बरसती है, एक महान कला है। पहाड़ां दे च झरनियां दी रफ्तार और ए गुंजार, चारों पासे दाए वातावरण दरअसल उस महान कलाकार दी कला दी ही प्रदर्शनी है। कदी कदी संगीतकार, चित्रकार, मूर्तिकार और लेखक लोग अपनी कला दी खास रूप दे च प्रदर्शनी कराया करदे ने, पर उस महान कलाकार दी प्रदर्शनी कला दी हर वक्त हो रही है, हर थां ते हो रही है, जिस पासे भी निगाह मारीए कला ही कला है, चाहे आसमान ते झात मारीए, चाहे सागर ते निगाह मारीए, चाहे पहाड़ां दियां चोटियां नू वेखीए, ते चाहे धरती ते निगाह मारीए, चाहे पशुआं नू वेखीए, पक्षियां नू वेखीए, बनस्पति नू वेखीए, हर थां ते उसकी कला उजागर हो रही है, प्रगट हो रही है। और वो ऐसा कलाकार है ਕਿ ਹਰ ਕਲਾ ਵਿੱਚ ਉਹ ਨਿਪੁੰਨ ਹੈ ਜਿਸ ਨੂੰ ਗੁਰਬਾਣੀ ਕਹਿੰਦੀ ਹੈ ਤੂੰ ਸਰਬ ਕਲਾ ਕਾ ਗਿਆਤਾ, ਤੂੰ ਹਰ ਤਰ੍ਹਾਂ ਦੇ ਕਲਾ ਦਾ ਗਿਆਨੀ ਹੈ। ਤੋ ਪ੍ਰਭੂ ਜਦ ਵੀ ਕਿਸੇ ਦੇ ਅੰਦਰ ਪ੍ਰਗਟ ਹੁੰਦਾ ਹੈ ਕਲਾ ਦੇ ਰਾਹੀਂ ਹੁੰਦਾ ਹੈ। ਭਗਤ ਰਵਿਦਾਸ ਜੋ ਪੇਸ਼ੇ ਦੇ ਚੋਂ ਚਮਾਰ ਨੇ, ਜੁੱਤੀਆਂ ਗੰਢਣਾ, ਨਵੀਆਂ ਜੁੱਤੀਆਂ ਬਣਾਉਣਾ, ਚਮੜੇ ਨੂੰ ਰੰਗਣਾ ਔਰ ਮੋਏ ਹੋਏ ਢੋਰਾਂ ਦੀ ਖੱਲ ਲਾਣੀ, ਇਹ ਤੇ ਆਪ ਦਾ ਧੰਦਾ ਹੈ। ਪਰ ਬੈਠਿਆਂ ਬੈਠਿਆਂ ਜਦ ਵੀ ਆਪ ਦੇ ਅੰਦਰੋਂ ਪ੍ਰਭੂ ਪ੍ਰਗਟ ਹੁੰਦਾ ਹੈ ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ, ਰਵਿਦਾਸ ਨੇ ਅਨੇਕਾਂ ਰਾਗਾਂ ਵਿੱਚ ਸ਼ਬਦ ਆਪਣਾ ਮਧੁਰ ਕਲਾਮ ਉਚਾਰਨ ਕੀਤਾ ਹੈ ਔਰ ਸੁਣਾ ਸੁਣਾ ਕੇ ਤਪਦੇ ਹਿਰਦੇ ਸ਼ਾਂਤ ਕੀਤੇ ਨੇ। ਆਪ ਦੇ ਉੱਤੇ ਇੱਕ ਪ੍ਰਸ਼ਨ ਹੋਇਆ ਜਦ ਆਪ ਭਾਰਤ ਦੀ ਯਾਤਰਾ ਤੇ ਸਨ, ਕਹਾਂ ਕੇ ਵਾਸੀ, ਕਿੱਥੋਂ ਦੇ ਵਾਸੀ ਹੋ, ਕਿੱਥੋਂ ਦੇ ਰਹਿਣ ਵਾਲੇ ਹੋ। ਰਵਿਦਾਸ ਦਾ ਇਹ ਜਵਾਬ ਬੜਾ ਆਲਮਾਨਾ ਹੈ, ਫਿਲਸਫਾਨਾ ਹੈ। ਇਹਨੂੰ ਵੇਖ ਕੇ ਅੰਦਾਜ਼ਾ ਲਾਣਾ ਪੈਂਦਾ ਹੈ, ਨਹੀਂ ਇਹ ਤੇ ਰੱਬ ਹੀ ਬੋਲ ਰਿਹਾ ਹੈ, ਅੰਦਰੋਂ ਪਰਮਾਤਮਾ ਬੋਲ ਰਿਹਾ ਹੈ, ਇੱਕ ਚਮਾਰ ਦੇ ਬੋਲ ਨਹੀਂ ਹੋ ਸਕਦੇ। ਹਕੀਕਤ ਹੈ, ਇਹ ਬਹੁਤ ਵੱਡੀ ਸੱਚਾਈ ਹੈ ਕਿ ਪ੍ਰਭੂ ਇਸ ਮਹਾਨ ਫਿਲਸਫੇ ਦੇ ਰਾਹੀਂ, ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ ਰਵਿਦਾਸ ਦੇ ਅੰਦਰੋਂ ਪ੍ਰਗਟ ਹੋਇਆ। ਇਹ ਠੀਕ ਹੈ ਕਿ ਆਪ ਜੁੱਤੀਆਂ ਗੰਢਦੇ ਨੇ, ਪਰ ਨਹੀਂ, ਅਗਲੇ ਦਾ ਦਿਲ ਦਿਮਾਗ ਵੀ ਮਧੁਰ ਅਮਰ ਸੰਗੀਤ ਤੇ ਗੀਤ ਦੇ ਰਾਹੀਂ ਰੱਬ ਨਾਲ ਗੰਢ ਦਿੰਦੇ ਨੇ। ਇਸ ਵਾਸਤੇ ਕਹਿਣਾ ਪਏਗਾ ਕਿ ਤਮਾਮ ਭਗਤਾਂ ਦਾ ਧੰਦਾ ਵੀ ਧਰਮ ਹੈ। ਅੱਜ ਹਰ ਚੌਕ ਵਿੱਚ ਮੋਚੀ ਬੈਠੇ ਤੇ ਮਿਲਣਗੇ, ਪਰ ਰਵਿਦਾਸ ਜੈਸਾ ਚਮਾਰ ਖੋਜਣਾ ਬਹੁਤ ਕਠਿਨ ਹੈ। ਹਰ ਸ਼ਹਿਰ ਵਿੱਚ ਗਵਾਲੇ ਔਰ ਜੁਲਾਹੇ, ਮਾਮਾਰ, ਕੁਮਾਰ, ਨਾਈ, ਧੋਬੀ, ਕਸਾਈ, ਛੀਂਬੇ ਬੈਠੇ ਨੇ, ਪਰ ਨਾਮਦੇਵ ਜੈਸਾ ਛੀਂਬਾ ਲੱਭਣਾ ਬਹੁਤ ਔਖੀ ਗੱਲ ਹੈ, ਜੋ ਸਿਰਫ ਅਗਲਿਆਂ ਦੇ ਕੱਪੜੇ ਹੀ ਨਹੀਂ ਰੰਗਦਾ, ਦਿਲ ਦਿਮਾਗ ਨੂੰ ਵੀ ਰੱਬੀ ਰੰਗਣ ਚਾੜ ਦਿੰਦਾ। ਸਿਰਫ ਕੱਪੜੇ ਹੀ ਨਹੀਂ ਕਬੀਰ ਬੁਣਦਾ, ਤਾਣਾ ਪੇਟਾ ਹੀ ਇੱਕ ਨਹੀਂ ਕਰਦਾ, ਉਹ ਜੀਵ ਤੇ ਆਤਮਾ ਨੂੰ ਵੀ ਇੱਕ ਕਰਨ ਦਾ ਉਪਦੇਸ਼ ਤੇ ਸੰਦੇਸ਼ ਦਿੰਦਾ ਰਹਿੰਦਾ। ਇਹਨਾਂ ਭਗਤਾਂ ਦੇ ਦਰਅਸਲ ਧੰਦੇ ਵੀ ਧਰਮ ਨੇ। ਇਹਨਾਂ ਦੀ ਕ੍ਰਿਤ ਦੇ ਚੋਂ ਵੀ ਕੀਰਤੀ ਦੀ ਖੁਸ਼ਬੂ ਆ ਰਹੀ ਹੈ, ਜਦਕਿ ਆਮ ਬੰਦਿਆਂ ਦਾ ਧਰਮ ਵੀ ਖਿਮਾ ਕਰਨੀ ਅੰਦਰ ਧੰਦੇ ਦੀ ਬਦਬੂ ਰੱਖਦਾ ਹੈ, ਦੁਰਗੰਧ ਰੱਖਦਾ ਹੈ। ਤੋ ਭਗਤ ਰਵਿਦਾਸ ਦੇ ਅੰਦਰੋਂ ਪ੍ਰਭੂ ਪ੍ਰਗਟ ਹੋਇਆ ਫਿਲਸਫੇ ਦੇ ਰਾਹੀਂ, ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ। ਜਦ ਆਪ ਤੇ ਪ੍ਰਸ਼ਨ ਹੋਇਆ ਕਿੱਥੋਂ ਦੇ ਵਾਸੀ ਹੋ, ਤਾਂ ਆਪ ਕਹਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾ, ਮੇਰੇ ਸ਼ਹਿਰ ਦਾ ਨਾਂ ਹੈ ਬੇਗਮਪੁਰਾ, ਮੈਂ ਉੱਥੋਂ ਦਾ ਵਾਸੀ ਹਾਂ। ਬੇਗਮਪੁਰਾ ਇਹ ਕਿੱਥੇ ਹੈ? ਨਕਸ਼ੇ 'ਚ ਦੇਖਾਂਗੇ ਤੇ ਕਿਧਰੇ ਨਹੀਂ ਮਿਲੇਗਾ, ਕਿਸੇ ਮੁਲਕ ਦੇ ਇਹ ਕਸਬੇ ਸ਼ਹਿਰ ਦਾ ਨਾਮ ਨਹੀਂ ਹੈ, ਪ੍ਰਾਂਤ ਦਾ ਨਾਮ ਨਹੀਂ ਹੈ। ਧਰਤੀ ਦੇ ਉੱਤੇ ਤੇ ਜਿੱਥੇ ਵੀ ਚਲੇ ਜਾਈਏ ਗਮ ਮੌਜੂਦ ਹੈ, ਦੁੱਖ ਮੌਜੂਦ ਹੈ। ਐਸਾ ਕੋਈ ਵਿਅਕਤੀ ਨਹੀਂ ਜਿਹੜਾ ਗਮਗੀਨ ਨਾ ਹੋਵੇ, ਐਸਾ ਕੋਈ ਪਰਿਵਾਰ ਨਹੀਂ ਜਿੱਥੇ ਦੁੱਖ ਨਾ ਹੋਵੇ, ਐਸਾ ਕੋਈ ਕਸਬਾ ਤੇ ਸ਼ਹਿਰ ਨਹੀਂ ਜਿੱਥੇ ਵਿਪਤਾਵਾਂ ਤੇ ਕਲੇਸ਼ ਨਾ ਹੋਣ। ਕੋਈ ਐਸਾ ਧਰਤੀ ਤੇ ਮੁਲਕ ਨਹੀਂ ਹੈ ਜਿੱਥੇ ਗਮ ਨਾ ਹੋਵੇ। ਪਰ ਰਵਿਦਾਸ ਕਹਿੰਦੇ ਨੇ ਮੈਂ ਤੇ ਉੱਥੋਂ ਦਾ ਵਾਸੀ ਜਿੱਥੇ ਗਮ ਹੈ ਹੀ ਨਹੀਂ। ਬੇਗਮਪੁਰਾ ਸਹਿਰ ਕੋ ਨਾ, ਦੁੱਖ ਅੰਦੋ ਨਾਹੀ ਤੈ ਠਾਉ। ਜਿਸ ਨਗਰੀ ਦਾ ਮੈਂ ਵਾਸੀ ਹਾਂ ਉੱਥੇ ਦੁੱਖ ਹੈ ਹੀ ਨਹੀਂ, ਉੱਥੇ ਪੀੜਾ ਹੈ ਹੀ ਨਹੀਂ, ਉੱਥੇ ਕਲੇਸ਼ ਹੈ ਹੀ ਨਹੀਂ। ਹੁਣ ਰਵਿਦਾਸ ਦੇ ਦੱਸੇ ਹੋਏ ਇਸ ਬੇਗਮਪੁਰੇ ਨੂੰ ਲੱਭੀਏ, ਜ਼ਮੀਨ ਦੇ ਉੱਤੇ ਜਿੱਥੇ ਗਮ ਨਹੀਂ, ਦੁੱਖ ਨਹੀਂ, ਤੋ ਧਰਤੀ ਦੇ ਉੱਤੇ ਤੇ ਐਸਾ ਲੱਭਣਾ ਬਹੁਤ ਔਖਾ ਹੈ। ਜਦਕਿ ਹਰ ਬੰਦਾ ਗਮ ਦੀ ਸੇਜਾ ਤੇ ਹੀ ਸੁੱਤਾ ਹੈ। ਹਰ ਬੰਦਾ ਪੀੜਾ ਤੇ ਆਹ ਹੌਕਿਆਂ ਦੇ ਚ ਹੀ ਜ਼ਿੰਦਗੀ ਬਤੀਤ ਕਰਦਾ ਹੈ। ਜੈਸੇ ਕਿ ਉਰਦੂ ਦੇ ਸ਼ਾਇਰ ਦਾ ਕਹਿਣਾ ਹੈ, ਕਬਾਬੇ ਸੀਖ ਹੈ ਹਮ ਕਰਵਟੇ, ਹਰ ਸੂ ਬਦਲਤੇ ਹੈ, ਜੋ ਜਲ ਜਾਤਾ ਹੈ ਇਹ ਪਹਿਲੂ, ਤੋ ਵੋ ਪਹਿਲੂ ਬਦਲਤੇ ਹੈ। ਇਤਨੀ ਦੁੱਖ ਹੈ, ਇਤਨੀ ਪੀੜਾ ਹੈ, ਇਤਨਾ ਕਲੇਸ਼ ਹੈ। ਇਸ ਦੁੱਖ ਭਰੇ ਵਾਤਾਵਰਣ ਦੇ ਚ, ਇਸ ਕਲੇਸ਼ ਭਰੇ ਸੰਸਾਰ ਦੇ ਚ, ਰਵਿਦਾਸ ਕਹਿੰਦੇ ਨੇ ਮੇਰੀ ਨਗਰੀ ਦਾ ਨਾਂ ਹੈ ਬੇਗਮਪੁਰਾ, ਉੱਥੇ ਦੁੱਖ ਨਹੀਂ ਹੈ, ਉੱਥੇ ਹੋਰ ਵੀ ਕੁਛ ਨਹੀਂ ਹੈ। ਕੀ ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜ਼ਵਾਲ, ਉੱਥੇ ਕੋਈ ਚਿੰਤਾ ਵੀ ਨਹੀਂ ਹੈ। ਮਨੁੱਖਤਾ ਦੇ ਉੱਤੇ ਦ੍ਰਿਸ਼ਟੀ ਮਾਰੀ ਹੈ ਤੇ ਹਰ ਬੰਦਾ ਚਿੰਤਾ ਵਿੱਚ ਜੀ ਰਿਹਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਐਸਾ ਹੀ ਫਰਮਾਨ ਕਰਦੇ ਨੇ, ਚਿੰਤਤ ਹੀ ਦੀਸੈ ਸਭ ਕੋਇ, ਸਾਰਾ ਜਗਤ ਚਿੰਤਾ ਦੇ ਵਿੱਚ ਹੀ ਦਿਖਾਈ ਦੇ ਰਿਹਾ ਹੈ, ਚਿੰਤਾ ਦੇ ਵਿੱਚ ਹੀ ਜੀ ਰਿਹਾ। ਚਾਰੋਂ ਪਾਸੇ ਦੇਖਦੇ ਹਾਂ, ਮਨੁੱਖ ਦੀ ਅੱਖਾਂ ਵਿੱਚ ਚਿੰਤਾ, ਮਨੁੱਖ ਦੇ ਬੋਲਾਂ ਵਿੱਚ ਚਿੰਤਾ, ਮਨੁੱਖ ਦੇ ਚਿਹਰੇ ਦੀ ਚਿੰਤਾ, ਉੱਠਦਿਆਂ ਬੈਠਦਿਆਂ ਹੌਕੇ ਮਨੁੱਖ ਦੇ ਦੱਸਦੇ ਨੇ ਕਿ ਚਿੰਤਾ ਵਿੱਚ ਜੀ ਰਿਹਾ। ਤੇ ਚਿੰਤਾ ਭਵਿਸ਼ ਦੀ ਹੀ ਹੁੰਦੀ ਹੈ, ਪਤਾ ਨਹੀਂ ਆਉਣ ਵਾਲਾ ਕੱਲ ਕੈਸਾ ਹੋਵੇਗਾ, ਇਸ ਦੀ ਚਿੰਤਾ। ਪਰ ਰਵਿਦਾਸ ਕਹਿੰਦੇ ਨੇ ਮੇਰੀ ਨਗਰੀ ਦੇ ਚ ਚਿੰਤਾ ਹੈ ਹੀ ਨਹੀਂ, ਜੀਵਨ ਦਾ ਇੱਕ ਢੰਗ ਹੈ। ਇਹ ਨਗਰੀ ਬਾਹਰ ਨਹੀਂ ਹੈ, ਇਹ ਸ਼ਹਿਰ ਕਿਸੇ ਨਕਸ਼ੇ ਵਿੱਚ ਦੇਖਾਂਗੇ ਤੇ ਨਹੀਂ ਮਿਲੇਗਾ, ਦਰਅਸਲ ਇੱਕ ਹਾਲਤ ਹੈ, ਇਹ ਮਨ ਦੀ ਇੱਕ ਅਵਸਥਾ ਹੈ, ਇੱਕ ਜੀਵਨ ਦਾ ਢੰਗ ਹੈ। ਇੱਕ ਆਲਮ ਦਾ ਕਹਿਣਾ ਹੈ, ਜੋ ਹੱਸ ਰਹਾ ਹੈ ਸੋ ਹੱਸ ਰਹੇਗਾ, ਜੋ ਰੋ ਰਹਾ ਹੈ ਸੋ ਰੋ ਰਹੇਗਾ, ਸਕੂਨੇ ਕਲਬ ਸੇ ਖੁਦਾ ਖੁਦਾ ਕਰ, ਜੋ ਕੁਛ ਕੇ ਹੋਣਾ ਹੈ ਸੋ ਹੋ ਰਹੇਗਾ। ਤੂੰ ਆਪਣਾ ਸਕੂਨੇ ਕਲਬ ਨਾਸ ਨਾ ਕਰ, ਜੋ ਕੁਛ ਹੋਣਾ ਹੈ ਉਹ ਤੇਰੇ ਕੀਤਿਆਂ ਟਲਣਾ ਨਹੀਂ, ਰੁਕਣਾ ਨਹੀਂ। ਹਾਂ, ਤੂੰ ਇਤਨਾ ਹੀ ਕਰ ਸਕਦਾ ਹੈ ਕਿ ਜੋ ਕੁਛ ਹੋਣਾ ਹੈ ਇਹਨੂੰ ਖਿੜੇ ਮੱਥੇ ਤਸਲੀਮ ਕਰ ਲੈ, ਜੋ ਕੁਛ ਹੋਣਾ ਹੈ ਇਹਨੂੰ ਖਿੜੇ ਮੱਥੇ ਪ੍ਰਵਾਨ ਕਰ ਲੈ, ਜੋ ਕੁਛ ਹੋਣਾ ਹੈ ਉਹਨੂੰ ਆਪਣੀ ਝੋਲੀ ਵਿੱਚ ਪਾ ਲੈ। ਤੋ ਰਵਿਦਾਸ ਕਹਿੰਦੇ ਨੇ ਜਿਸ ਸ਼ਹਿਰ ਦਾ ਮੈਂ ਵਾਸੀ ਉੱਥੇ ਚਿੰਤਾ ਨਹੀਂ ਹੈ, ਨਾ ਤਸਵੀਸ ਖਿਰਾਜ ਨਾ ਮਾਲ, ਖਿਰਾਜ ਟੈਕਸ। ਦੁਨੀਆਂ ਦੇ ਚ ਰਹਿੰਦਿਆਂ ਜੈਸੇ ਜੈਸੇ ਬੰਦੇ ਦੀ ਧਨ ਸੰਪਦਾ ਵੱਧਦੀ ਹੈ, ਮਾਲ ਅਸਬਾਬ ਵੱਧਦਾ ਹੈ, ਤੋ ਟੈਕਸ ਵੀ ਵੱਧਦਾ ਹੈ, ਤਰ੍ਹਾਂ ਤਰ੍ਹਾਂ ਦੇ ਉਹਨੂੰ ਟੈਕਸ ਵੀ ਦੇਣੇ ਪੈਂਦੇ ਨੇ, ਖਿਰਾਜ ਵੀ ਦੇਣਾ ਪੈਂਦਾ। ਲੇਕਿਨ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਸੰਪਦਾ ਵੱਧਦੀ ਜਾ ਰਹੀ ਹੈ, ਧਨ ਵੱਧਦਾ ਜਾ ਰਿਹਾ, ਪਰਮ ਆਨੰਦ ਵੱਧਦਾ ਜਾ ਰਿਹਾ, ਪਰ ਮੇਰੇ ਤੇ ਕੋਈ ਟੈਕਸ ਨਹੀਂ, ਮੇਰੇ ਤੇ ਕੋਈ ਖਿਰਾਜ ਨਹੀਂ ਕਿਸੇ ਪ੍ਰਕਾਰ ਦਾ ਵੀ। ਹਾਲਾਂਕਿ ਬੈਰੂਨੀ ਦੁਨੀਆ ਚ ਅਸੀਂ ਦੇਖਦੇ ਹਾਂ ਕਿ ਮਨੁੱਖ ਦਾ ਸੁੱਖ ਵਧੇ, ਮਨੁੱਖ ਦਾ ਆਰਾਮ ਵਧੇ, ਮਨੁੱਖ ਦੀ ਦੌਲਤ ਵਧੇ, ਮਨੁੱਖ ਦੀ ਸੰਪਦਾ ਵਧੇ, ਤੇ ਉਹਦੇ ਨਾਲ ਇਹ ਵੀ ਇੱਕ ਚਿੰਤਾ ਵੱਧਦੀ ਹੈ, ਦੁੱਖ ਵੱਧਦਾ ਹੈ ਕਿ ਟੈਕਸ ਵੱਧੇਗਾ, ਖਰਾਜ ਦੇਣਾ ਪਏਗਾ। ਪਰ ਰਵਿਦਾਸ ਜੀ ਮਹਾਰਾਜ ਕਹਿੰਦੇ ਨਾ ਤਸ਼ਵੀਸ਼ ਖਿਰਾਜ ਨਾ ਮਾਲ, ਜੋ ਮਾਲ ਮੇਰੇ ਕੋਲ ਹੈ ਉਸ ਤੇ ਮੈਨੂੰ ਖਿਰਾਜ ਨਹੀਂ ਦੇਣਾ ਪੈਂਦਾ, ਟੈਕਸ ਨਹੀਂ ਦੇਣਾ ਪੈਂਦਾ। ਸਵਾਲ ਇੱਥੇ ਪੈਦਾ ਹੁੰਦਾ ਹੈ, ਮਾਲ ਕੀ ਹੈ? ਮਾਲ ਐਸਾ ਹੈ, ਦੁਨਿਆਵੀ ਦੌਲਤ ਨਾਲ ਉਸ ਨੂੰ ਖਰੀਦਣਾ ਬਹੁਤ ਹੀ ਕਠਿਨ ਹੈ, ਅਤਿਅੰਤ ਕਠਿਨ ਹੈ। ਸੋਨੇ ਦੀਆਂ ਮੋਹਰਾਂ ਦੇ ਕੇ ਨਿਸ਼ਚਿੰਤਤਾ ਖਰੀਦਣੀ ਬੜੀ ਔਖੀ ਗੱਲ ਹੈ, ਸੋਨੇ ਦੀਆਂ ਮੋਹਰਾਂ ਦੇ ਕੇ ਦਇਆ ਸੀਲ ਸੰਜਮ ਬਾਜ਼ਾਰ ਦੇ ਚੋਂ ਨਹੀਂ ਮਿਲੇਗਾ। ਸੰਤੋਖ ਤੇ ਸਬਰ ਇਹ ਕਿਸੇ ਦੁਕਾਨ ਤੋਂ ਨਹੀਂ ਮਿਲੇਗਾ, ਕਿਸੇ ਬਾਜ਼ਾਰ ਦੇ ਚ ਨਹੀਂ ਮਿਲੇਗਾ। ਇਹ ਐਸੇ ਗੁਣ ਨੇ, ਐਸਾ ਮਾਲ ਅਸਬਾਬ ਹੈ ਜੋ ਦੁਨੀਆਂ ਦੇ ਬਾਜ਼ਾਰ ਵਿੱਚ ਨਹੀਂ ਮਿਲੇਗਾ। ਸਵੈਮ ਭਗਤ ਕਬੀਰ ਨੇ ਇਸ ਨੂੰ ਇਸ ਢੰਗ ਨਾਲ ਬਿਆਨ ਕੀਤਾ ਹੈ, ਕਿ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ। ਇਹ ਜਿਹੜਾ ਪਦਾਰਥ, ਇਹ ਜਿਹੜਾ ਮਾਲ ਤੂੰ ਪ੍ਰਾਪਤ ਕੀਤਾ ਹੈ, ਐ ਕਬੀਰ ਇਸ ਪਦਾਰਥ ਦੀ ਗਠੜੀ ਕਿਧਰੇ ਖੋਲੀ ਨਾ, ਇਸ ਮਾਲ ਅਸਬਾਬ ਦੀ ਗਠੜੀ ਕਿਧਰੇ ਖੋਲੀ ਨਾ। ਕਿਉਂ ਕਿ ਐਸਾ ਬੈਰੂਨੀ ਦੁਨੀਆ ਵਿੱਚ ਕੋਈ ਬਾਜ਼ਾਰ ਹੀ ਨਹੀਂ ਹੈ। ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਹੀਂ ਪਟਣ ਨਹੀਂ ਪਾਰ ਖੋ, ਨਹੀਂ ਗਾਹਕ ਨਹੀਂ ਮੋਲ। ਕੋਈ ਪਟਣ ਨਹੀਂ ਹੈ, ਕੋਈ ਬਾਜ਼ਾਰ ਨਹੀਂ ਹੈ, ਕੋਈ ਐਸਾ ਅਸਥਾਨ ਨਹੀਂ ਹੈ ਜਿੱਥੇ ਬੈਠ ਕੇ ਇਸ ਪਦਾਰਥ ਨੂੰ ਵੇਚਿਆ ਜਾ ਸਕੇ। ਭਗਤ ਕਬੀਰ ਕਹਿੰਦੇ ਨੇ ਜੇ ਮਬਾ ਦਾ ਇਸ ਅਮਰ ਪਦਾਰਥ ਨੂੰ, ਇਸ ਦੈਵੀ ਗੁਣਾਂ ਦੀ ਗਠੜੀ ਨੂੰ ਮੈਂ ਦੁਨੀਆਂ ਦੇ ਬਾਜ਼ਾਰ ਵਿੱਚ ਖੋਲ ਵੀ ਲਵਾਂ, ਜੈਸੇ ਕੋਈ ਹੀਰਿਆਂ ਨੂੰ ਵੇਚੇ ਉੱਥੇ ਜਿਹੜਾ ਕੋਲਿਆਂ ਦਾ ਬਾਜ਼ਾਰ ਹੋਵੇ, ਕੋਈ ਸੋਨਾ ਵੇਚਣ ਉੱਥੇ ਚਲਾ ਜਾਏ ਜਿਸ ਬਾਜ਼ਾਰ ਵਿੱਚ ਲੋਹਾ ਵਿਕਦਾ, ਕੋਈ ਹੀਰੇ ਲਾਲ ਪੰਨੇ ਜਵਾਹਰਾਤ ਉਸ ਥਾਂ ਤੇ ਵੇਚਣ ਚਲਾ ਜਾਏ ਜਿੱਥੇ ਇੱਟਾਂ ਵਿਕਦੀਆਂ ਨੇ, ਲੱਕੜਾਂ ਵਿਕਦੀਆਂ ਨੇ। ਇਹ ਗੱਲ ਸੁਭਾਇਮਾਨ ਤੇ ਨਹੀਂ, ਲੇਕਿਨ ਕਬੀਰ ਕਹਿੰਦੇ ਨੇ ਮੈਨੂੰ ਐਸਾ ਮਜਬੂਰਨ ਇਹ ਹੀਰਿਆਂ ਦੀ ਪੰਡ ਉੱਥੇ ਖੋਲਣੀ ਪਈ ਹੈ ਜੋ ਬਾਜ਼ਾਰ ਹੀ ਕੋਲਿਆਂ ਦਾ, ਜੋ ਬਾਜ਼ਾਰ ਹੀ ਪੱਥਰਾਂ ਦਾ, ਜੋ ਬਾਜ਼ਾਰ ਹੀ ਲੋਹੇ ਦਾ। ਮਜਬੂਰੀ ਹੈ ਕਿ ਜਿਹੜੇ ਹੀਰੇ ਮੇਰੇ ਕੋਲ ਨੇ ਇਹਨਾਂ ਦਾ ਕੋਈ ਬਾਜ਼ਾਰ ਹੀ ਨਹੀਂ ਹੈ। ਦਰਅਸਲ ਦੁਨੀਆਂ ਦੇ ਕਿਸੇ ਬਾਜ਼ਾਰ ਵਿੱਚ ਵੀ ਚਲੇ ਜਾਈਏ, ਸਬਰ ਕਿੱਥੋਂ ਮੰਗੀਏ, ਸੰਤੋਖ ਕਿੱਥੋਂ ਮੰਗੀਏ, ਕਿਹੜੀ ਦੁਕਾਨ ਤੋਂ ਮੰਗੀਏ, ਸੀਲ ਸੰਜਮ ਦਇਆ ਕਿਸ ਦੁਕਾਨ ਤੋਂ ਮੰਗੀਏ। ਇਹ ਦੈਵੀ ਗੁਣਾਂ ਦੀ ਦੌਲਤ, ਇਸ ਦੇ ਕੋਈ ਬਾਜ਼ਾਰ ਨਹੀਂ ਨੇ। ਨਹੀਂ ਪਠਣ ਨਹੀਂ ਪਾਰਖੋ, ਆਮ ਬਾਜ਼ਾਰ ਵਿੱਚ ਭਗਤ ਕਬੀਰ ਕਹਿੰਦੇ ਜੇ ਮੈਂ ਬੈਠ ਵੀ ਜਾਵਾਂ ਤਾਂ ਵਾਕਈ ਇਹ ਰੱਬ ਦੀਆਂ ਮਹਾਨ ਗੱਲਾਂ ਆਮ ਬਾਜ਼ਾਰ ਵਿੱਚ ਹੀ ਕਹਿਣੀਆਂ ਪੈਂਦੀਆਂ, ਆਮ ਦੁਨੀਆਦਾਰਾਂ ਦੇ ਸਾਹਮਣੇ ਹੀ ਰੱਖਣੀਆਂ ਪੈਂਦੀਆਂ ਨੇ, ਜਿੱਥੇ ਵਾਕਈ ਐਸਾ ਦੇਖਣ ਦੇ ਚਾਇਆ ਹੈ ਕੋਈ ਪਾਰਖੂ ਹੀ ਨਹੀਂ ਆਉਂਦਾ। ਕਿਉਂਕਿ ਕੋਲਿਆਂ ਦੀ ਮੰਡੀ ਵਿੱਚ ਤੇ ਕੋਲਿਆਂ ਦੇ ਪਾਰਖੂ ਆਣਗੇ, ਪੱਥਰਾਂ ਦੀ ਮਾਰਕੀਟ ਦੇ ਵਿੱਚ ਪੱਥਰਾਂ ਦੇ ਜਾਣਕਾਰ ਆਣਗੇ, ਲੱਕੜ ਮੰਡੀ ਦੇ ਵਿੱਚ ਲੱਕੜਾਂ ਦੇ ਖਰੀਦਦਾਰ ਆਉਣਗੇ ਤੇ ਲੱਕੜਾਂ ਦੇ ਪਾਰਖੂ ਆਣਗੇ। ਇਹ ਕਿਹੜੀ ਲੱਕੜ ਹੈ, ਚੰਗੀ ਹੈ ਮਾੜੀ ਹੈ, ਇਮਾਰਤੀ ਹੈ ਜਲਾਊ ਹੈ, ਲੱਕੜਾਂ ਦੇ ਹੀ ਖਰੀਦਦਾਰ ਆਉਣਗੇ ਲੱਕੜ ਮੰਡੀ ਦੇ ਵਿੱਚ, ਤੇ ਲੋਹਾ ਮੰਡੀ ਦੇ ਵਿੱਚ ਲੋਹੇ ਦੇ ਹੀ ਖਰੀਦਦਾਰ ਆਉਣਗੇ। ਭਗਤ ਕਬੀਰ ਕਹਿੰਦੇ ਨੇ ਇਹਨਾਂ ਮੰਡੀਆਂ ਚ ਮੈਂ ਬੈਠ ਗਿਆ ਹੀਰਿਆਂ ਦਾ ਵਪਾਰ ਕਰਨ ਲਈ, ਹੀਰਿਆਂ ਦੀ ਪੰਡ ਖੋਲ੍ਹ ਕੇ ਮੈਂ ਉੱਥੇ ਬੈਠ ਗਿਆ। ਅਕਸਰ ਭਗਤ ਲੋਕਾਂ ਨੇ ਪ੍ਰਭੂ ਦੇ ਗੀਤ ਉਹਨਾਂ ਲੋਕਾਂ ਨੂੰ ਸੁਣਾਏ ਨੇ ਜੋ ਪ੍ਰਭੂ ਦੇ ਗੀਤ ਨਾ ਸੁਣਨਾ ਚਾਹੁੰਦੇ ਸਨ ਤੇ ਨਾ ਹੀ ਉਹਨਾਂ ਦੀ ਸੂਝ ਤੇ ਸਮਝ ਸੀ। ਇਹੀ ਕਾਰਨ ਹੈ ਕਿ ਭਗਤ ਜੋ ਕਹਿੰਦੇ ਰਹੇ ਸੰਸਾਰ ਦਾ ਉਹਨਾਂ ਬੋਲਾਂ ਨਾਲ ਤਾਲਮੇਲ ਨਹੀਂ ਬੈਠਦਾ ਰਿਹਾ, ਸੰਸਾਰ ਵਿਰੋਧਤਾ ਕਰਦਾ ਰਿਹਾ। ਤੋ ਭਗਤ ਜੀ ਕਹਿੰਦੇ ਨੇ ਕੋਈ ਪਾਰਖੂ ਹੀ ਨਹੀਂ ਹੈ, ਮੈਂ ਬੈਠਾ, ਲੋਕੀ ਕੋਲੇ ਖਰੀਦਦੇ ਪਏ ਨੇ, ਇੱਟਾਂ ਖਰੀਦਦੇ ਪਏ ਨੇ, ਪੱਥਰ ਖਰੀਦ ਰਹੇ ਨੇ, ਲੋਹਾ ਖਰੀਦ ਰਹੇ ਨੇ, ਲੱਕੜਾਂ ਖਰੀਦ ਰਹੇ ਨੇ, ਤੇ ਮੈਂ ਪੋਟਲੀ ਖੋਲ ਕੇ ਬੈਠਾ ਹਾਂ, ਮੇਰੀ ਤਰਫ ਕੋਈ ਆਉਂਦਾ ਹੀ ਨਹੀਂ, ਕੋਈ ਖਰੀਦਦਾਰ ਹੀ ਨਹੀਂ, ਕੋਈ ਪਾਰਖੂ ਨਹੀਂ। ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਹਕ, ਫਿਰ ਕੋਈ ਖਰੀਦਦਾਰ ਹੀ ਨਹੀਂ, ਗਾਹਕ ਹੀ ਨਹੀਂ ਹੈ। ਜੋ ਚੀਜ਼ ਮੇਰੇ ਕੋਲ ਹੈ ਇਸਦਾ ਕੋਈ ਖਰੀਦਦਾਰ ਹੀ ਨਹੀਂ ਹੈ। ਦੇਖਣ ਦੇ ਚਾਇਆ ਹੈ, ਇੱਕ ਰਾਜਨੀਤਿਕ ਦੇ ਪਿੱਛੇ ਜਿਤਨੀ ਭੀੜ ਚੱਲ ਪੈਂਦੀ ਹੈ, ਇੱਕ ਧਨਵਾਨ ਦੇ ਆਲੇ ਜਿਤਨੀ ਦੁਨੀਆ ਮੰਡਲਾਉਂਦੀ ਹੈ, ਅਧਿਆਤਮ ਦਰਸੀ ਦੀ ਜੀਵਦਿਆਂ ਜੀ ਕਰੀਬਨ ਕਰੀਬਨ ਸੰਸਾਰ ਨੇ ਵਿਰੋਧਤਾ ਹੀ ਕੀਤੀ ਹੈ, ਉਹਦੇ ਬੋਲਾਂ ਨਾਲ ਉਹਦੀ ਜ਼ਿੰਦਗੀ ਨਾਲ ਜਗਤ ਸਹਿਮਤ ਨਹੀਂ ਹੋਇਆ। ਤੋ ਸ੍ਰੀ ਕਬੀਰ ਕਹਿੰਦੇ ਨੇ ਕੋਈ ਗ੍ਰਾਹਕ ਹੀ ਨਹੀਂ ਹੈ, ਤੇ ਜੇ ਮਬਾ ਦਾ ਇਸ ਬਹੁਤੀ ਭੀੜ ਦੇ ਵਿੱਚ ਜੋ ਕੋਲਿਆਂ ਦੇ ਗ੍ਰਾਹਕ ਨੇ, ਲੋਹੇ ਦੇ ਗ੍ਰਾਹਕ ਨੇ, ਕਿਧਰੇ ਇੱਕ ਅੱਧ ਇਸ ਹੀਰੇ ਦਾ ਗ੍ਰਾਹਕ ਆ ਵੀ ਜਾਏ, ਪਾਰਖੂ ਆ ਵੀ ਜਾਏ, ਤਾਂ ਨਹੀਂ ਮੋਲ ਉਹ ਮੁੱਲ ਦੇਣ ਨੂੰ ਤਿਆਰ ਨਹੀਂ, ਉਹ ਮੁੱਲ ਨਹੀਂ ਉਤਾਰਦਾ। ਸਮਝ ਤੇ ਹੈ ਇਹ ਹੀਰਾ ਹੈ, ਪਰਖ ਤੇ ਹੈ ਉਸਨੂੰ, ਔਰ ਉਹ ਖਰੀਦਾਰ ਵੀ ਹੈ, ਲੇਕਿਨ ਮੁੱਲ ਨਹੀਂ ਦੇਣਾ ਚਾਹੁੰਦਾ। ਇੱਥੇ ਸਵਾਲ ਪੈਦਾ ਹੁੰਦਾ ਹੈ, ਮੁੱਲ ਕੀ ਹੈ? ਕੰਚਨ ਸਿਉਂ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਮਨ ਹੀ ਉਸਦਾ ਮੁੱਲ ਹੈ, ਆਪਣਾ ਮਨ ਭੇਟ ਕਰੀਏ ਤੇ ਰਾਮ ਨਾਮ ਦਾ ਹੀਰਾ ਪ੍ਰਾਪਤ ਕਰੀਏ, ਪਰ ਇਹ ਮੁੱਲ ਦੇਣ ਨੂੰ ਕੋਈ ਤਿਆਰ ਹੀ ਨਹੀਂ। ਇਸ ਵਾਸਤੇ ਖਰੀਦਾਰ ਹੁੰਦਿਆਂ ਹੋਇਆਂ ਵੀ, ਪਾਰਖੂ ਹੁੰਦਿਆਂ ਹੋਇਆਂ ਵੀ, ਸੂਝ ਸਮਝ ਰੱਖਦਿਆਂ ਹੋਇਆਂ ਵੀ, ਕਈ ਮਨੁੱਖ ਇਸ ਮਹਾਨ ਹੀਰਿਆਂ ਤੋਂ ਵਾਂਝੇ ਰਹਿ ਜਾਂਦੇ ਨੇ, ਕਿਉਂਕਿ ਮੁੱਲ ਨਹੀਂ ਉਤਾਰਦੇ, ਮੁੱਲ ਜੋ ਹੈ ਨਹੀਂ ਦੇਣਾ ਚਾਹੁੰਦੇ। ਤੋ ਆਮ ਇਹਨਾਂ ਬ੍ਰਹਮ ਗਿਆਨੀਆਂ ਨੂੰ, ਭਗਤ ਲੋਕਾਂ ਨੂੰ ਇਹ ਆਪਣੇ ਬੋਲ ਐਨ ਸੰਸਾਰੀ ਮਨੁੱਖਾਂ ਦੇ ਸਾਹਮਣੇ ਰੱਖਣੇ ਪਏ। ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ, ਨਾ ਤਸ਼ਵੀਸ਼ ਖਿਰਾਜ ਨਾ ਮਾਲ, ਮਾਲ ਮੇਰਾ ਵੱਧਦਾ ਜਾ ਰਿਹਾ ਹੈ, ਧਨ ਪਦਾਰਥ ਮੇਰਾ ਵੱਧਦਾ ਜਾ ਰਿਹਾ ਹੈ, ਪਰ ਇਸ ਤੇ ਮੈਨੂੰ ਕੋਈ ਖਿਰਾਜ ਨਹੀਂ ਦੇਣਾ ਪੈਂਦਾ, ਇਸ ਤੇ ਮੈਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ। ਖੌਫ ਨਾ ਖਤਾ ਨਾ ਤਰਸ ਜ਼ਵਾਲ, ਫਿਰ ਜਿਸ ਸ਼ਹਿਰ ਵਿੱਚ ਮੈਂ ਰਹਿਣਾ ਉੱਥੇ ਕਿਸੇ ਪ੍ਰਕਾਰ ਦਾ ਕੋਈ ਖੌਫ ਨਹੀਂ, ਡਰ ਨਹੀਂ। ਅੱਜ ਤੇ ਅਸੀਂ ਦੇਖਦੇ ਹਾਂ ਕਿ ਜੰਗਲਾਂ ਵਿੱਚ ਖੌਫ ਖਤਮ ਹੁੰਦਾ ਜਾ ਰਿਹਾ ਹੈ, ਸ਼ਹਿਰਾਂ ਵਿੱਚ ਖੌਫ ਵੱਧਦਾ ਜਾ ਰਿਹਾ ਹੈ। ਜੰਗਲਾਂ ਵਿੱਚ ਜੰਗਲੀ ਜਾਨਵਰ ਘਟਦੇ ਜਾ ਰਹੇ ਨੇ, ਸ਼ਹਿਰਾਂ ਵਿੱਚ ਜੰਗਲੀ ਜਾਨਵਰ ਵੱਧਦੇ ਜਾ ਰਹੇ ਨੇ। ਚਾਰ ਪੈਰਾਂ ਵਾਲੇ ਚੌਪਾਏ ਜਾਨਵਰ ਜੰਗਲਾਂ ਵਿੱਚ ਘਟਦੇ ਜਾ ਰਹੇ ਨੇ, ਦੋ ਪੈਰਾਂ ਵਾਲੇ ਜਾਨਵਰ ਵੱਧਦੇ ਜਾ ਰਹੇ ਨੇ। ਤੇ ਅਜੋਕੇ ਯੁੱਗ ਵਿੱਚ ਚਾਰ ਪੈਰਾਂ ਵਾਲੇ ਜਾਨਵਰਾਂ ਦਾ ਇਤਨਾ ਖਤਰਾ ਨਹੀਂ ਰਿਹਾ, ਦੋ ਪੈਰਾਂ ਵਾਲੇ ਜਾਨਵਰ ਦਾ ਖਤਰਾ ਵੱਧ ਗਿਆ। ਪ੍ਰਾਚੀਨ ਸਮੇਂ ਵਿੱਚ ਚੌਪਾਇਆਂ ਦਾ ਖਤਰਾ ਸੀ, ਔਰ ਉਹਨਾਂ ਤੋਂ ਬਚਾਓ ਦੇ ਹੀ ਸਾਰੇ ਉਪਰਾਲੇ ਕਰਨੇ ਪੈਂਦੇ ਸਨ, ਸਾਧਨ ਜੁਟਾਣੇ ਪੈਂਦੇ ਸਨ, ਸਾਰੀ ਸਾਰੀ ਰਾਤ ਅੱਗ ਬਾਲ ਕੇ ਰੱਖਣੀ ਪੈਂਦੀ ਸੀ, ਕੋਈ ਸ਼ੇਰ ਨਾ ਆ ਜਾਏ, ਕੋਈ ਚੀਤਾ ਹਮਲਾ ਆਵਰ ਨਾ ਹੋ ਜਾਏ, ਜਾਂ ਫਿਰ ਸੱਪਾਂ ਤੋਂ ਬਚਣ ਦੇ ਉਪਰਾਲੇ ਕਰਨੇ ਪੈਂਦੇ ਸਨ, ਹਾਥੀਆਂ ਤੋਂ ਬਚਣ ਦੇ ਉਪਰਾਲੇ ਕਰਨੇ ਪੈਂਦੇ ਸਨ। ਅੱਜ ਤੇ ਸਾਰੇ ਉਪਰਾਲੇ ਵਸੀਲੇ ਨੇ ਇਸ ਦੋ ਪੈਰਾਂ ਵਾਲੇ ਜਾਨਵਰ ਤੋਂ ਕਿਸ ਢੰਗ ਨਾਲ ਆਪਣੇ ਆਪ ਨੂੰ ਬਚਾਈਏ ਤੇ ਆਪਣੇ ਆਪ ਨੂੰ ਸੁਰੱਖਿਅਤ ਕਰੀਏ। ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਜਿਸ ਸ਼ਹਿਰ ਦਾ ਮੈਂ ਵਾਸੀ, ਉਸ ਸ਼ਹਿਰ ਵਿੱਚ ਖੌਫ ਨਹੀਂ ਹੈ, ਡਰ ਨਹੀਂ ਹੈ, ਨਾ ਕੋਈ ਡਰਾਉਂਦਾ ਹੈ, ਨਾ ਕੋਈ ਡਰਦਾ ਹੈ। ਦਰਅਸਲ ਇਹੀ ਬ੍ਰਹਮ ਗਿਆਨੀ ਦੇ ਲੱਛਣ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ, ਭੈ ਕਾਹੂ ਕੋ ਦੇਤ ਨੈ, ਨੈ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਡਰਾਉਣਾ ਦੁਸ਼ਟਪਣਾ ਹੈ, ਡਰਨਾ ਕਾਇਰਤਾ ਹੈ, ਬੁਜ਼ਦਿਲੀ ਹੈ। ਬੁਜ਼ਦਿਲ ਵੀ ਪਰਮਾਤਮਾ ਤੋਂ ਦੂਰ ਹੈ, ਪਰ ਜ਼ਾਲਮ ਵੀ ਪਰਮਾਤਮਾ ਤੋਂ ਦੂਰ ਹੈ। ਬਹੁਤ ਵੱਡਾ ਭਿਆਨਕ ਮਾਨਸਿਕ ਰੋਗ ਹੈ ਡਰਨਾ ਤੇ ਡਰਾਉਣਾ, ਇਸ ਤੋਂ ਭਗਤ ਉੱਚਾ ਜੀਵਦਾ ਹੈ। ਤੋ ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਜਿਸ ਸ਼ਹਿਰ ਦਾ ਮੈਂ ਵਾਸੀ, ਉੱਥੇ ਖੌਫ ਨਹੀਂ ਹੈ, ਖਤਾ ਉੱਥੇ ਧੋਖੇ ਵੀ ਨਹੀਂ ਹੈ, ਉੱਥੇ ਛਲ ਨਹੀਂ ਹੈ, ਉੱਥੇ ਕਪਟ ਨਹੀਂ ਹੈ। ਜਿਸ ਦੁਨੀਆਂ ਦਾ ਮੈਂ ਵਾਸੀ ਹਾਂ, ਜਿਸ ਸ਼ਹਿਰ ਦਾ ਮੈਂ ਵਾਸੀ ਹਾਂ, ਉੱਥੇ ਧੋਖਾ ਨਹੀਂ ਹੈ। ਧੋਖਾ ਦੇਣਾ, ਧੋਖਾ ਖਾਣਾ, ਇਹਨਾਂ ਦੋਹਾਂ ਤੋਂ ਉੱਚੀ ਜ਼ਿੰਦਗੀ ਹੈ, ਇਹਨਾਂ ਦੋਹਾਂ ਤੋਂ ਉੱਚਾ ਜੀਵਨ ਹੈ। ਤੇ ਜ਼ਵਾਲ ਕਹਿੰਦੇ ਨੇ ਡੈਂਦੀ ਕਲਾ ਨੂੰ, ਪਸਤੀ ਨੂੰ। ਉਨ ਤੇ ਆਲਮਾਂ ਦਾ ਕਹਿਣਾ, ਹਰ ਕਮਾਲੇ ਰਾ ਜ਼ਵਾਲ, ਕੋਈ ਐਸਾ ਕਮਾਲ ਨਹੀਂ ਜੋ ਜ਼ਵਾਲ ਦੀ ਤਰਫ ਨਹੀਂ ਜਾਂਦਾ, ਕੋਈ ਐਸਾ ਚੜਨਾ ਨਹੀਂ ਜੋ ਟਹਿੰਦੀ ਕਲਾ ਦੀ ਤਰਫ ਨਹੀਂ ਜਾਂਦਾ। ਊਚੰਗ ਤਾਂ ਨੀਚੰਗ ਨਾਨਾ ਸੁਮ ਊਚੰਗ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਕਹਿਣਾ, ਊਚਾ ਚੜੇ ਸੋ ਜਾਏ ਭਿਆਲਾ, ਜੋ ਉੱਪਰ ਜਾ ਰਿਹਾ ਆਖਿਰ ਥੱਲੇ ਆਏਗਾ, ਜੋ ਉੱਚਾ ਉੱਠ ਰਿਹਾ ਆਖਿਰ ਥੱਲੇ ਆਏਗਾ। ਬੱਚਾ ਵਧ ਰਿਹਾ ਹੈ, ਵਧ ਰਿਹਾ ਹੈ, ਤਾਕਤ ਵਧ ਰਹੀ ਹੈ, ਸੁੰਦਰਤਾ ਵਧ ਰਹੀ ਹੈ, ਸ਼ਕਤੀ ਵਧ ਰਹੀ ਹੈ, ਅੱਜ ਬੁੱਢਾ ਹੋ ਗਿਆ, ਹੁਣ ਘਟਣਾ ਘਟਣਾ ਘਟ ਜਾਏਗਾ, ਹੁਣ ਢਹਿੰਦੀ ਕਲਾ, ਹੁਣ ਜ਼ਵਾਲ, ਸਰੀਰ ਜ਼ਵਾਲ ਦੀ ਤਰਫ ਜਾਂਦੇ ਨੇ, ਪਹਾੜ ਜ਼ਵਾਲ ਦੀ ਤਰਫ ਜਾਂਦੇ ਨੇ, ਸੂਰਜ ਚੰਦ ਤਾਰੇ ਜ਼ਵਾਲ ਦੀ ਤਰਫ ਜਾਂਦੇ ਨੇ। ਸਵੈਮ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵ ਸਸ ਨਿਖਤ੍ਰ ਗਗਨੰ ਘਟੰਤ ਗਿਰ ਤਰਸ ਖੰਡਨ ਘਟੰਤ ਲਲਨਾ ਭਰਾਤ ਮੋਹਿਤਨ। ਆਖਿਰ ਇਸਤਰੀ ਦਾ ਮੋਹ, ਭਰਾਵਾਂ ਦਾ ਮੋਹ ਵੀ ਇੱਕ ਸ਼ਿਖਰ ਤੇ ਪਹੁੰਚ ਕੇ ਘਟਣਾ ਸ਼ੁਰੂ ਹੋ ਜਾਂਦਾ ਹੈ, ਪੁੱਤਰਾਂ ਦਾ ਮੋਹ ਵੀ ਇੱਕ ਸ਼ਿਖਰ ਤੇ ਪਹੁੰਚ ਕੇ ਘਟਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰੀਕੇ ਨਾਲ ਸੂਰਜ ਵੀ ਘਟਦਾ ਹੈ, ਚੰਦਰਮਾ ਵੀ ਘਟਦਾ ਹੈ, ਪਹਾੜ ਵੀ ਘਟਦੇ ਨੇ, ਜ਼ਮੀਨ ਵੀ ਘਟਦੇ ਨੇ, ਤੇ ਜੋ ਘਟਦਾ ਹੈ ਆਖਿਰ ਮਿਟਦਾ ਹੈ, ਜੋ ਵਧਦਾ ਹੈ ਉਹ ਘਟਦਾ ਹੈ, ਜੋ ਘਟਦਾ ਹੈ ਉਹ ਮਿਟਦਾ ਹੈ। ਇਹ ਨਿਯਮ ਸਭ ਤੇ ਲਾਗੂ ਹੈ, ਇੱਕ ਤੇ ਨਹੀਂ ਲਾਗੂ, ਉਹ ਪਰਮਾਤਮਾ ਯਾ ਜੋ ਪਰਮਾਤਮਾ ਨਾਲ ਜੁੜ ਗਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ, ਨਾ ਘਾਟ ਹੈ ਨਾ ਬਾਦ ਹੈ, ਨਾ ਘਾਟ ਬਾਦ ਹੋਤ ਹੈ, ਈਸ਼ਵਰ ਵਿੱਚ ਅਕਾਲ ਪੁਰਖ ਵਿੱਚ ਨਾ ਘਟਣਾ ਹੈ ਨਾ ਵਧਣਾ ਹੈ, ਬਾਕੀ ਹਰ ਚੀਜ਼ ਵਾਧੇ ਦੀ ਤਰਫ ਜਾਂਦੀ ਹੈ, ਤੇ ਵਾਧੇ ਤੋਂ ਬਾਅਦ ਫਿਰ ਘਾਟੇ ਦੀ ਤਰਫ ਜਾਂਦੀ ਹੈ, ਤੇ ਘਾਟੇ ਤੋਂ ਬਾਅਦ ਫਿਰ ਮਿਟ ਜਾਂਦੀ ਹੈ। ਵਧਣਾ ਘਟਣਾ ਮਿਟਣਾ ਇਹ ਨਿਯਮ ਹਰ ਇੱਕ ਤੇ ਲਾਗੂ ਹੈ, ਹਰ ਵਸਤੂ ਤੇ, ਹਰ ਜੀਵ ਤੇ, ਹਰ ਆਕਾਰ ਤੇ। ਪਰ ਸ੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ, ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਉੱਥੇ ਜ਼ਵਾਲ ਹੈ ਹੀ ਨਹੀਂ, ਉੱਥੇ ਘਟਣਾ ਹੈ ਹੀ ਨਹੀਂ, ਤੇ ਜਦ ਘਟਣਾ ਹੀ ਨਹੀਂ ਤਾਂ ਫਿਰ ਮਿਟਣਾ ਵੀ ਨਹੀਂ ਹੈ। ਅਮਿਟ ਦੁਨੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ, ਅਮਿਟ ਸੰਸਾਰ, ਅਮਿਟ ਆਨੰਦ, ਅਮਿਟ ਸੁੱਖ, ਜੋ ਨਿਸ ਤੋਂ ਨਾਬੂਦ ਹੋ ਹੀ ਨਹੀਂ ਸਕਦਾ। ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜ਼ਵਾਲ, ਅਬ ਮੈਂ ਖੂਬ ਵਤਨ ਗਹਿ ਪਾਈ, ਉਵਾਂ ਖੈਰ ਸਦਾ ਮੇਰੇ ਭਾਈ। ਉਸ ਸ਼ਹਿਰ ਵਿੱਚ ਸਦੀਵੀ ਖੈਰ ਬਣਿਆ ਹੋਇਆ ਹੈ, ਸਦਾ ਹੀ ਖੈਰ, ਸਦਾ ਹੀ ਚੜ੍ਹਦੀਆਂ ਗੱਲਾਂ, ਕਦੀ ਮਾੜੀ ਖਬਰ ਨਹੀਂ ਆਉਂਦੀ। ਜ਼ਮੀਨ ਦੇ ਉੱਤੇ ਕੋਈ ਐਸਾ ਮੁਲਕ ਨਹੀਂ ਜਿੱਥੇ ਰੋਜ਼ ਕੋਈ ਨਾ ਕੋਈ ਮਾੜੀ ਖਬਰ ਨਾ ਆਵੇ, ਕੋਈ ਐਸਾ ਸ਼ਹਿਰ ਨਹੀਂ, ਕੋਈ ਐਸਾ ਪ੍ਰਾਂਤ ਨਹੀਂ ਜਿੱਥੇ ਮਾੜੀਆਂ ਖਬਰਾਂ ਅਖਬਾਰਾਂ ਵਿੱਚ ਪੜ੍ਹਨ ਨੂੰ ਮਿਲ ਜੋ ਹੈ ਨਾ ਮਿਲਣ। ਪਰ ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ, ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਉੱਥੇ ਸਦੀਵੀ ਖੈਰ ਹੈ, ਕਦੀ ਕੋਈ ਮਾੜੀ ਖਬਰ ਉਸ ਸ਼ਹਿਰ ਦੀ ਹੈ ਹੀ ਨਹੀਂ। ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜ਼ਵਾਲ, ਅਬ ਮੈਂ ਖੂਬ ਵਤਨ ਗਹਿ ਪਾਈ, ਉਵਾਂ ਖੈਰ ਸਦਾ ਮੇਰੇ ਭਾਈ। ਹੇ ਮੇਰੇ ਭਰਾ, ਉੱਥੇ ਸਦੀਵੀ ਖੈਰ, ਉੱਥੇ ਸਦੀਵੀ ਆਨੰਦ ਹੈ। ਮੈਂ ਉਸ ਸ਼ਹਿਰ ਦਾ ਵਾਸੀ, ਮੈਂ ਉਸ ਨਗਰੀ ਦਾ ਵਾਸੀ, ਔਰ ਉਸ ਨਗਰੀ ਦੇ ਵਾਸੀ ਹੀ ਸਾਰੇ ਲੋਕ ਤੁਸੀਂ ਬਣੋ। ਹਕੀਕਤ ਹੈ, ਬੈਰੂਨੀ ਦੁਨੀਆਂ ਵਿੱਚ ਜਿਸ ਮੁਲਕ ਵਿੱਚ ਸੁੱਖ ਜ਼ਿਆਦਾ ਹੋਵੇ, ਉਹ ਮੁਲਕ ਬਾਕੀ ਲੋਕਾਂ ਲਈ ਆਪਣੇ ਮੁਲਕ ਦੇ ਦਰਵਾਜ਼ੇ ਬੰਦ ਕਰ ਦਿੰਦੇ ਨੇ। ਦੁਖੀ ਲਈ, ਕਮਜ਼ੋਰ ਲਈ, ਗਰੀਬਾਂ ਲਈ ਆਪਣੇ ਮੁਲਕ ਦੇ ਦੁਆਰ ਬੰਦ ਕਰ ਦਿੰਦੇ ਨੇ। ਐਸਾ ਅਸੀਂ ਧਰਤੀ ਤੇ ਦੇਖਦੇ ਹਾਂ। ਇੱਕ ਪ੍ਰਾਂਤ ਵਿੱਚ ਬਹੁਤ ਕੁਝ ਹੋਵੇ ਤੇ ਬਹੁਤ ਕੁਝ ਪ੍ਰਾਕਿਰਤਿਕ ਸੰਪਦਾ ਹੋਵੇ, ਉਹ ਪ੍ਰਾਂਤ ਵੀ ਦੂਸਰੇ ਪ੍ਰਾਂਤ ਲਈ ਦੁਆਰ ਬੰਦ ਕਰਦਾ ਹੈ। ਇੱਕ ਵਿਅਕਤੀ ਕੋਲ ਬਹੁਤ ਕੁਝ ਹੋ ਜਾਏ ਤਾਂ ਬਹੁਤ ਕੁਝ ਦੇ ਹੁੰਦਿਆਂ ਹੀ ਉਹ ਦੂਸਰਿਆਂ ਵਿਅਕਤੀਆਂ ਲਈ ਦਰਵਾਜ਼ੇ ਬੰਦ ਕਰ ਦਿੰਦਾ ਹੈ। ਪਰ ਰਵਿਦਾਸ ਕਹਿੰਦੇ, ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਬੇਗਮਪੁਰੇ ਦਾ, ਇਸ ਸ਼ਹਿਰ ਦੇ ਬੂਹੇ ਹਰ ਇੱਕ ਲਈ ਖੁੱਲੇ ਨੇ। ਕੋਈ ਵੀ ਆਵੇ ਇਸ ਬੇਗਮਪੁਰੇ ਦੇ ਚ ਵਸੇ ਤੇ ਆਨੰਦ ਲਵੇ, ਸੁਖ ਚੈਨ ਲਵੇ। ਮੈਂ ਸਭ ਨੂੰ ਆਵਾਜ਼ ਮਾਰਿਆ, ਸਭ ਨੂੰ ਢਡੋਰਾ ਪਿੱਟ ਕੇ ਬੁਲਾ ਰਿਹਾ।